ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਪਾਪ ਪੁੰਨ, ਭਾਗ ਦੂਜਾ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ ਕਥਾ ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਾ ਹੀ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਕੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਹੀ ਉੱਡ ਪੁੱਟ ਜਾਂਦਾ ਹੈ ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਹਾਂ ਅਤੇ ਉਸੇ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਕਮਈ ਤਾਨਾ ਮਾਰਿਆ ਹੈ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ, ਪਈਏ ਕਿਰਤ ਫਿਰਾਏ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦੇ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈਗੁਣੀ ਮਾਇਕੀ ਘੁੰਮਣ ਘੇਰੇ ਵਿੱਚ ਗੋਤੇ ਖਾ ਰਹੇ ਹਾਂ ਅਤੇ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਘੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਸੁਧਰੇ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਹਾਂਜੀ, ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਘੂਰਦੇ ਹਨ, ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਵਿਸਰੇ ਨਾਉ, ਨਾਨਕ ਅਨਦਿਨ ਬਿਲਪ ਤੇ ਜਿਉਂ ਸੁੰਜੈ ਕਰ ਕਾਉ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਦੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਫਰੀਦਾ ਤਿੰਨਾ ਮੁਖ ਡਰਾਵਨੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਉ। ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ। ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ। ਅਸੀਂ ਮਾਇਕੀ ਨੀਂਦਰ ਤੋਂ ਜਾਗ ਉੱਠਦੇ ਹਾਂ ਅਤੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਦੇ ਹਾਂ। ਦੁੱਖ ਲਾਗੇ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਉ। ਸਾਕਤ ਜਮ ਕੀ ਕਾਣ ਨਾ ਚੁੱਕੈ, ਜਮ ਕਾ ਡੰਡ ਨਾ ਕਬਹੂੰ ਮੁਕੈ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ। ਜਮ ਕਾ ਜੇਵੜਾ ਕਦੇ ਨਾ ਕਾਟੇ, ਅੰਤੈ ਬਹੁ ਦੁਖ ਪਾਇਆ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਵ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ ਤਾਂ ਅਸੀਂ ਸਤਸੰਗਤ ਦੁਆਰਾ ਆਤਮਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹਾਂਜੀ, ਇਸ ਤਰ੍ਹਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ ਤਾਂ ਅਸੀਂ ਸਤਸੰਗਤ ਦੁਆਰਾ ਆਤਮਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪਰ ਛੇਤੀ ਹੀ ਇਹ ਸਾਰੀ ਕਹਾਣੀ ਭੁੱਲ ਜਾਂਦੇ ਹਾਂ ਅਤੇ ਅਸੀਂ ਫਿਰ ਉਸੇ ਜਨਮਾਂ ਜਨਮਾਂ ਦੀ ਕਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਪੈਂਦੇ ਹਾਂ। ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਖਮ ਸੋਕ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਅਤੇ ਕੱਢਣ ਲਈ ਆਪਣੇ ਦਿਆਲੂ ਬਿਰਧ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਤੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਕ ਜੀਵਨ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਲਾਨੀ ਤੋਂ ਬਚਣ ਤੇ ਨਿਕਲਣ ਲਈ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਵੀ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਤੇ ਨਿਕਲਣ ਲਈ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ। ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮਕੀ ਫਾਸਾ ਜੀਓ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਕੋਟ ਅਪਰਾਧ ਮਿਟੈ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ। ਪ੍ਰਭ ਚਿਤ ਆਵੈ ਤਾਂ ਕੈਸੀ ਪੀੜ, ਹਰ ਸੇਵਕ ਨਾਹੀ ਜਮ ਪੀੜ। ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ। ਤਾਪ ਪਾਪ ਸਭ ਮਿਟੈ ਰੋਗ, ਸੀਤਲ ਮਨ ਪਿਆ। ਸਾਸ ਗਿਰਾਸ ਸਦਾ ਮਨ ਵਸੈ, ਜਮ ਜੋਹ ਨ ਸਕੈ ਤਿਸ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨ ਆਵੈ ਪੀਰ। ਭੁਖ ਤਿਖ ਤਿਸ ਨ ਵਿਆਪਈ, ਜਮ ਨਹੀਂ ਆਵੈ ਨੀਰ। ਸਾਡਾ ਮਨ ਬੜਾ ਚੰਚਲ ਤੇ ਲਾਈ ਲਗ ਹੈ, ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ। ਦੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਘੋਟ ਕੇ ਆਪਣੇ ਅੰਤਿਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਤੇ ਜਦੋਂ ਵੀ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਿਸ਼ਕਰਨ ਦੀਆਂ ਡੂੰਘੀਆਂ ਤਹਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉਭਰ ਆਉਂਦੀ ਹੈ ਤੇ ਅਸੀਂ ਉਸ ਮਾਨਸਿਕ ਰੰਗਤ ਦੇ ਅਸਰ ਹੇਠ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਤੇ ਜਾਣਦੇ ਬੁੱਝਦੇ ਹੋਏ ਭੈੜੇ ਕਰਮ ਜਾਂ ਪਾਪ ਕਮਾਉਂਦੇ ਹਾਂ। ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ। ਫਿਰ ਫਿਰ ਫਾਹੀ ਫਾਸੈ ਕਊਆ, ਫਿਰ ਪਛਤਾਨਾ ਅਬ ਕਿਆ ਹੁਆ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਇਸੇ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮਾਂ, ਪਾਪਾਂ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਹਾਂਜੀ, ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮਾਂ ਤੇ ਪਾਪਾਂ ਦੇ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੇ ਨੀਵੇਂ ਖਿਆਲਾਂ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੀ ਹੈ। ਹਾਂਜੀ, ਸਾਡੇ ਨੀਵੇਂ ਖਿਆਲਾਂ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੀ ਹੈ। ਸੰਗਤ ਸਿਰਫ ਇਨਸਾਨਾਂ ਦੀ ਨਹੀਂ ਹੁੰਦੀ, ਬਲਕਿ ਕਿਤਾਬਾਂ, ਖਿਆਲਾਂ ਜਾਂ ਯਾਦਾਂ ਦੀ ਵੀ ਸੰਗਤ ਹੁੰਦੀ ਹੈ। ਬੰਦਿਆਂ ਦੀ ਸੰਗਤ ਤੋਂ ਅਸੀਂ ਅਲਿਪਤ ਰਹਿ ਸਕਦੇ ਹਾਂ, ਪਰ ਸਾਡੇ ਅੰਤਿਸ਼ਕਰਨ ਦੀਆਂ ਤਹਾਂ ਵਿਚਲੀ ਹਵਾੜ ਤੋਂ ਬਚਿਆ ਨਹੀਂ ਜਾ ਸਕਦਾ। ਉਹ ਤਾਂ ਆਪੇ ਸਹਿਜ ਸੁਭਾਏ ਅੰਦਰੋਂ ਹੀ ਉਭਰਦੀ ਹੈ ਤੇ ਸਾਡੀਆਂ ਰੁਚੀਆਂ ਨੂੰ ਗੰਦਿਆਂ ਕਰਦੀ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਇਸੇ ਲਈ ਸਾਨੂੰ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। संतन स्यों मेरी लेवा देवी, संतन स्यों ब्योहारा, संतन स्यों हम लाहा खाटिया, हर भगत परै पंडारा। साध संगत कै बास बै, कल मल सब नसना, प्रभ सेती रंग रातिया, ताते गर्भ न ग्रसना। हो किरपाल स्वामी मेरे, संता संग विहावै, तुदो पुले से जम जम मरदे, तिन कदे न चूकन हावै। संत मंडल में हर मन वसै, संत मंडल में दुर्त सब नसै, संत मंडल में निर्मल रीत, संत संग होए एक परीत। माधो साधु जन देहो मिलाए, देखत दर्श पाप सब नासे, पवित्र परम पद पाए। इस दे उल्ट जदों साडे अंदरों मलीन ख्याल उठते हैं, ता असी उना नू होर कोटदे हां, अभ्यास करदे हां। हां जी, जदों साडे अंदरों मलीन ख्याल उठते हैं, ता असी उना नू होर कोटदे हां, अभ्यास करदे हां। इस तरह ये नीवे ख्याल साढ़े मन दियां डुंग्याइयां विच होर तस जांदे हन, फिर समा पाके साढ़े अंतिशकरण विच वस रस जांदे हन, ते साड़ा सुपाओ या आचरण ही बन जांदा है, जो कि मौका मिलन ते हवाड़ दी शकल विच बार प्रगट होंदा है, जिस द्वारा साढ़े कर्म या पाग बनदे हन। उपरली विचार तो ये पता लगा कि संगत दे असर ग्रहण करन नाल ही साडे मन नू चंगी या माड़ी रंगत चढ़दी है। हाँ जी, संगत दे असर ग्रहण करन नाल साडे मन नू चंगी या माड़ी रंगत चढ़दी है। संगत कई किस्मा दी हुंदी है, जिया कि शख्सी संगत, लिखती संगत, ख्याली संगत, बचना दी संगत, निगाह दी संगत, मुर्दिया दी संगत आदि। इस तरह संगत कई किस्मा दी हुंदी है। शख्सी ते लिखती संगत दे असर तो सारे ही वाकफ हन या तजर्बा होया होवेगा, पर ख्याली संगत ए सूखम होन कारण इस तो लोक अनजान ते बेपरवाह हन। असल विच हर इंसान अपने ख्यालां ते सोचनी अनुसार अपने अंदर चंगी या माड़ी दुनिया रचदा ते वसाउंदा है। हर एक इंसान अपने ख्यालां ते अपनी सोचनी अनुसार अपने अंदर चंगी या माड़ी दुनिया रचदा ते वसाउंदा है। जदों सानू कोई बंदा चेते आउंदा है, तां उस दे चंगे माड़े गुण अवगुण साडे मन दे शीशे उत्ते उगड़ आउंदे हन। जेकर किसे उच्चे जीवन वाले गुरमुख प्यारे दी याद आवे, ता साडा तन मन हिरदा शरदा पावनी, प्रीत प्रेम रस चाओ खेड़ा ते शांति नाल भरपूर हो जांदा है। हां जी, जेकर किसे उच्चे जीवन वाले गुरमुख प्यारे दी याद आवे, ता साडा तन मन हिरदा शरदा पावनी, प्रीत प्रेम प्यार रस चाओ खेड़ा ते शांति नाल भरपूर हो जांदा है। ते दूजे पासे जे कोई मनमुख चेते आवे जिस नाल सानू नफरत होवे, ता फौरन साडा मन तन हिरदा ईरखा द्वैत क्रोध नफरत नाल भर जांदा है, मलीन हो जांदा है, जिस दा असर साडियां अखां विच नफरत ते क्रोध दी चलक ते मत्थे उत्ते त्योड़ियां राई फौरन प्रगट हो जांदा है। कई वारी साडे समुच्चे शरीर नू सन कपड़ी क्रोध ते किरना दी अग लग जांदी है, जिस दा असर टेर चिर ताई रहिंदा है, ते असी अपनी लाई होई गुज्जी अग विच सड़दे रहिंदे हां। साडी अंदरली ख्याली दुनिया विच उत्तम पुरुष तां थोड़े ही होंदे हन, ते ओ सानू याद भी घट ही आउंदे हन, पर नीवियां रुचियां वाले लोकां दी तां साडी ख्याली दुनिया विच पीड़ लगी हुई है। हां जी, साडी अंदरली ख्याली दुनिया विच ਉੱਤਮ ਪੁਰਸ਼ ਥੋੜ੍ਹੇ ਹੀ ਹੁੰਦੇ ਹਨ, ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੁੰਦੀ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਪੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਹੈ, ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆ ਦੇ ਨਫ਼ਰਤ, ਵੈਰ, ਵਿਰੋਧ ਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੋ ਜਾਂਦਾ ਹੈ। ਬਾਹਰਲੀ ਸੰਗਤ ਤੋਂ ਤਾਂ ਅਸੀਂ ਅਲੇਪ ਰਹਿ ਸਕਦੇ ਹਾਂ, ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਧੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤਿ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਜਦੋਂ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਰੋਸੇ, ਗਿਲੇ, ਈਰਖਾ, ਦਵੈਤ, ਵੈਰ, ਵਿਰੋਧ ਦੀਆਂ ਗੁੱਝੀਆਂ ਮਿਸਲਾਂ ਨੂੰ ਖੋਲ੍ਹ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ, ਕਲੇਸ਼, ਕੁਰਜਨਾ ਤੇ ਸਾੜੇ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੇ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਤੇ ਅੰਤਿਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਵਸਦੀ ਜਾਂਦੀ ਹੈ, ਤਸਦੀ ਜਾਂਦੀ ਹੈ। ਹਾਂਜੀ, ਇਹੋ ਜਿਹੇ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਤੇ ਅੰਤਿਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਤਸਦੀ ਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੂਰ ਹੋ ਕੇ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ, ਤੇ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਸਾਡੇ ਨਾਲ ਹੀ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ। ਹਾਂਜੀ, ਫਿਰ ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਤੇ ਪਾਪ ਹੀ ਉਪਜਦੇ ਹਨ। ਜੇ ਕੋਈ ਚੰਗੇ ਖਿਆਲ ਜਾਂ ਪੁੰਨ ਅਸੀਂ ਕਰਦੇ ਵੀ ਹਾਂ, ਉਹ ਵੀ ਹੋਮੇ ਵਿੜੇ ਹੀ ਹੁੰਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਉੱਪਰ ਦੱਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਸ ਗੁੱਜੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ, ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ਼ਰਨਾਈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਰੇ ਦੈਵੀ ਗੁਣ ਤੇ ਆਤਮਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਅਥਵਾ ਨਾਮ ਤੋਂ ਉਪਜਦੀਆਂ ਹਨ। ਸਾਰੇ ਦੈਵੀ ਗੁਣ ਤੇ ਆਤਮਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਤੋਂ ਉਪਜਦੀਆਂ ਹਨ, ਤੇ ਸਾਰੇ ਔਗੁਣ, ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਤ੍ਰੈਗੁਣੀ ਮਾਇਆ ਦੇ ਹਨੇਰ ਜਾਂ ਭਰਮ ਵਿੱਚੋਂ ਉਪਜਦੇ ਹਨ। ਮਾਇਆ ਅਕਾਲ ਪੁਰਖ ਦੇ ਪ੍ਰਕਾਸ਼ ਦੀ ਗੈਰ ਹਾਜ਼ਰੀ ਜਾਂ ਅਨਹੋਂਦ ਦਾ ਹੀ ਨਾਉਂ ਹੈ। ਹਾਂਜੀ, ਮਾਇਆ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਦੀ ਗੈਰ ਹਾਜ਼ਰੀ ਦਾ ਜਾਂ ਅਨਹੋਂਦ ਦਾ ਹੀ ਨਾਉਂ ਹੈ। ਇਸ ਤੋਂ ਇਹ ਸਪਸ਼ਟ ਹੈ ਕਿ ਨਾਮ ਦੇ ਪ੍ਰਕਾਸ਼ ਹੋਣ ਨਾਲ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਂਦਾ ਹੈ। ਇਸ ਦੇ ਲਾਓ ਲਸ਼ਕਰ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਇਹਨਾਂ ਤੋਂ ਉਪਜੇ ਸਾਰੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਵੀ ਖਤਮ ਹੋ ਜਾਂਦੇ ਹਨ। ਨਾਮ ਦੇ ਪ੍ਰਕਾਸ਼ ਹੋਣ ਨਾਲ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਂਦਾ ਹੈ। ਇਸ ਦੇ ਲਾਓ ਲਸ਼ਕਰ ਹਉਮੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਇਹਨਾਂ ਤੋਂ ਉਪਜੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਵੀ ਖਤਮ ਹੋ ਜਾਂਦੇ ਹਨ। ਮਾਇਆ ਦੇ ਇਸ ਅੰਧ ਗੁਬਾਰ ਅਥਵਾ ਹਨੇਰ ਨੂੰ ਹੀ ਭਰਮ ਕਿਹਾ ਜਾਂਦਾ ਹੈ। ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਭਰਮੈ ਪੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੈ ਖੁਆਰ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਮਾਇਆ ਮੋਹ ਕੜੈ ਕੜ ਪਚਿਆ, ਬਿਨ ਨਾਵੈ ਪਰਮ 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 ਖਪਿਆ। ਇਸ ਪਰਮ ਰੂਪੀ ਮਾਇਆ ਦੇ ਹਨੇਰ ਨੂੰ ਦੂਰ ਕਰਨ ਲਈ ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਹ ਵਿਧੀ ਦੱਸੀ ਹੈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਭਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਣ, ਸਾਸ ਸਾਸ ਅਰਾਧੇ ਨਾਨਕ, ਸਦਾ ਸਦਾ ਜਾਈਏ ਕੁਰਬਾਨ। ਇਸ ਸਾਰੇ ਲੇਖ ਦੀਆਂ ਵਿਚਾਰਾਂ ਵਿੱਚੋਂ ਇੱਕ ਜ਼ਰੂਰੀ ਤੇ ਦੀਰਘ ਚੁਣੌਤੀ ਜੀਵਨ ਦੇ ਹੇਠ ਲਿਖਿਆਂ ਪੱਖਾਂ ਦਾ ਨਿਰਣਾ ਕਰਨਾ ਜ਼ਰੂਰੀ ਹੈ। ਹਾਂਜੀ, ਇਹਨਾਂ ਸਾਰੀਆਂ ਉੱਪਰਲੀ ਵਿਚਾਰਾਂ ਵਿੱਚ ਇੱਕ ਜ਼ਰੂਰੀ ਤੇ ਦੀਰਘ ਚੁਣੌਤੀ ਇਹ ਸਾਡੇ ਸਾਹਮਣੇ ਆਉਂਦੀ ਹੈ। ਉਹ ਕੀ ਹੈ? ਉਹ ਇਹ ਹੈ ਕਿ ਜੀਵਨ ਦੇ ਹੇਠ ਲਿਖਿਆਂ ਪੱਖਾਂ ਦਾ ਨਿਰਣਾ ਕਰਕੇ ਅਸੀਂ ਆਪਣੇ ਜੀਵਨ ਨੂੰ ਉਚੇਰੀ ਚੰਗੇਰੀ ਸੁਨੇਰੀ ਕਲਿਆਣ ਰੂਪੀ ਉੱਚੀ ਸੁੱਚੀ ਸੇਧ ਦੇਣੀ ਹੈ। ਇਸ ਲਈ ਇਹਨਾਂ ਪੱਖਾਂ ਦੀ ਚੁਣੌਤੀ ਕਰਕੇ ਤੇ ਕਮਾ ਕੇ ਆਪਣਾ ਜੀਵਨ ਸਫਲ ਕਰਨਾ ਹੈ। ਉਹ ਚੁਣੌਤੀ ਹੈ ਚੰਗੇ ਖਿਆਲ ਜਾਂ ਮਾੜੇ ਖਿਆਲ, ਚੰਗੀਆਂ ਰੁਚੀਆਂ ਜਾਂ ਮਾੜੀਆਂ ਰੁਚੀਆਂ, ਦੈਵੀ ਕਰਮ ਜਾਂ ਨੀਵੇਂ ਕਰਮ, ਨਿਰਮਲ ਮਨ ਜਾਂ ਮੈਲਾ ਮਨ, ਸਾਧ ਸੰਗਤ ਜਾਂ ਕੁਸੰਗਤ, ਪੁੰਨ ਜਾਂ ਪਾਪ, ਆਤਮਕ ਮੰਡਲ ਜਾਂ ਮਾਇਕੀ ਮੰਡਲ, ਆਤਮਕ ਪ੍ਰਕਾਸ਼ ਜਾਂ ਮਾਇਕੀ ਪਰਮ, ਆਤਮਕ ਰਸ ਜਾਂ ਮਾਇਕੀ ਅਨਰਸ, ਆਤਮਕ ਤਨ ਜਾਂ ਮਾਇਕੀ ਤਨ, ਸਵਰਗ ਜਾਂ ਨਰਕ, ਜੀਵਨ ਜਾਂ ਮੌਤ, ਗੁਰਮਤ ਜਾਂ ਮਨਮਤ, ਗੁਰਮੁਖ ਜਾਂ ਮਨਮੁਖ, ਅਨੁਭਵ ਜਾਂ ਦਿਮਾਗੀ ਗਿਆਨ। ਹਾਂਜੀ, ਇਹ ਸਾਨੂੰ ਚੁਣੌਤੀ, ਇਹਨਾਂ ਪੱਖਾਂ ਦੀ ਚੁਣੌਤੀ ਕਰਕੇ ਇਹਨਾਂ ਨੂੰ ਕਮਾ ਕੇ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ। ਇਹ ਚੁਣੌਤੀ ਕੀਤੇ ਬਗੈਰ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਜਾਂ ਤਬਦੀਲੀ ਨਹੀਂ ਹੋ ਸਕਦੀ। ਸਾਡੇ ਜੀਵਨ ਦੀ ਕਿਸ਼ਤੀ ਬਗੈਰ ਕਿਸੇ ਸੇਧ ਦੇ, ਮਾਇਆ ਦੇ ਬਿਖਮ ਅਗਨ ਸੋਖ ਸਾਗਰ ਦੇ ਤੂਫਾਨਾਂ ਵਿੱਚ ਗੋਤੇ ਖਾਂਦੀ ਰਹੇਗੀ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਇਸ ਦਾ ਪ੍ਰਥਕ ਸਬੂਤ ਇਹ ਹੈ ਕਿ ਇਤਨੇ ਪਾਠ ਪੂਜਾ ਕਰਮ ਧਰਮ ਸਾਧਨ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਅਸੀਂ ਉਸੇ ਮਾਇਕੀ ਗਿਲਾਨੀ ਦੀ ਪੁਰਾਣੀ ਪ੍ਰਣਾਲੀ ਵਿੱਚ ਰੁੜੇ ਜਾ ਰਹੇ ਹਾਂ। ਇਹ ਚੁਣੌਤੀ ਅਨੁਭਵੀ ਆਤਮਕ ਗਿਆਨ ਵਾਲੀ ਵਿਵੇਕ ਬੁੱਧੀ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਇਹ ਚੁਣੌਤੀ ਅਨੁਭਵੀ ਆਤਮਕ ਗਿਆਨ ਵਾਲੀ ਵਿਵੇਕ ਬੁੱਧੀ ਦੁਆਰਾ ਹੀ ਹੋ ਸਕਦਾ ਹੈ। ਨਿਰਾਪੁਰਾ ਦਿਮਾਗੀ ਗਿਆਨ, ਸਿਆਣਪਾਂ, ਫਿਲਾਸਫੀਆਂ ਸਾਨੂੰ ਹੋਰ ਵੀ ਭੰਬਲ ਭੂਸਿਆਂ ਤੇ ਅੰਧ ਗੁਬਾਰ ਦੇ ਭਰਮ ਭੁਲਾਵਿਆਂ ਵਿੱਚ ਫਸਾ ਦਿੰਦੀਆਂ ਹਨ। ਇਸ ਵਿਚਾਰ ਨੂੰ ਹੋਰ ਖੋਲਣ ਤੇ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਾਇਕੀ ਭਰਮ ਭੁਲਾਵੇ ਦਾ ਹਨੇਰ ਸਾਰੇ ਦੁੱਖ ਕਲੇਸ਼, ਜਮ ਜਮ ਜੇਵਰੀ, ਜਮ ਡੰਡ, ਆਵਾਗਵਨ, ਨਰਕ ਆਦਿ ਦਾ ਮੁੱਢਲਾ ਕਾਰਨ ਹੈ ਮਾਇਕੀ ਭਰਮ ਭੁਲਾਵੇ ਦਾ ਹਨੇਰ। ਤੇ ਅਸੀਂ ਮਾਇਕੀ ਗਿਲਾਨੀ ਦੇ ਬਿਖਮ ਅਗਨ ਸੋਖ ਸਾਗਰ ਵਿੱਚ ਗੋਤੇ ਖਾ ਰਹੇ ਹਾਂ। ਆਤਮ ਪ੍ਰਕਾਸ਼ ਦੇ ਚਾਨਣ ਅਥਵਾ ਨਾਮ ਵਿੱਚ ਸਦੀਵੀ ਸੁੱਖ, ਅਵਿਨਾਸੀ ਖੇਮ, ਪ੍ਰੀਤ ਪ੍ਰੇਮ, ਰਸ ਰੰਗ, ਚਾਓ ਖੇੜਾ ਤੇ ਸ਼ਾਂਤੀ ਦਾ ਵਰਤ ਵਰਤਾਰਾ ਹੈ। ਹਾਂਜੀ, ਆਤਮਕ ਪ੍ਰਕਾਸ਼ ਤੇ ਚਾਨਣ ਨਾਮ ਵਿੱਚ ਸਦੀਵੀ ਸੁਖ ਅਬਿਨਾਸੀ ਖੇਮ ਪ੍ਰੀਤ ਪ੍ਰੇਮ ਰਸ ਰੰਗ ਚਾਓ ਤੇ ਸ਼ਾਂਤੀ ਦਾ ਵਰਤਾਰਾ ਹੈ। ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ ਨਿੱਘ ਜੀਵਨ ਖੇੜਾ ਆਦਿ ਅਨੇਕਾਂ ਗੁਣ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਤੇ ਹਨੇਰੇ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ। ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝੇ ਹੋ ਜਾਈਦਾ ਹੈ ਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੋਗਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦੋਂ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ। ਹਾਂਜੀ, ਜਦੋਂ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਤੇ ਸਹਿਜੇ ਹੀ ਸਾਡੀ ਪਿੱਠ ਹਨੇਰ ਵੱਲ ਹੋ ਜਾਂਦੀ ਹੈ ਤੇ ਹਨੇਰੇ ਦੇ ਸਾਰੇ ਔਗਣਾਂ ਤੋਂ ਸਹਿਜੇ ਛੁਟਕਾਰਾ ਹੋ ਜਾਂਦਾ ਹੈ। ਇਹਨਾਂ ਦੋਈ ਜ਼ਰੂਰੀ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ, ਇੱਕ ਸੀਕ੍ਰੈਟ ਕਰੂਸ਼ੀਅਲ ਪੁਆਇੰਟ ਹੈ ਜਿਸ ਤੋਂ ਅੱਡ ਅੱਡ ਇੱਕ ਦੂਜੇ ਦੇ ਉਲਟ ਰਾਹ ਨਿਕਲਦੇ ਹਨ, ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਤਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ, ਰਾਹ ਦੋਵੇ ਇੱਕ ਜਾਣੇ ਸੋਈ ਸਿਜ ਸੀ, ਦੋਏ ਪੰਦੀ ਦੋਏ ਰਾਹ ਚਲਾਏ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਹਾਂਜੀ, ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ ਹੀ ਮਾਇਕੀ ਰਸਾਤਲ ਵੱਲ ਜਾਂਦਾ ਹੈ ਤੇ ਨਿਰਮਲ ਮਨ ਦੀ ਰੁਚੀ ਆਪੇ ਹੀ ਨਾਮ ਵੱਲ ਹੁੰਦੀ ਹੈ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ ਤੇ ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਤੇ ਨਿਰਮਲ ਮਨ ਦੀ ਰੁਚੀ ਆਪੇ ਹੀ ਨਾਮ ਵੱਲ ਹੁੰਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪੇ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋ ਜਾਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸਦੇ ਲਾਓ ਲਸ਼ਕਰ ਤੇ ਹਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੇ ਹਨ। ਹਾਂਜੀ, ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸਦੇ ਲਾਓ ਲਸ਼ਕਰ ਤੇ ਹਠੀਲੀ ਫੌਜ ਆਪੇ ਅਲੋਪ ਹੋ ਜਾਂਦੇ ਹਨ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ, ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ, ਅਥਵਾ ਅਕਾਲ ਪੁਰਖ ਦੀ ਭੁੱਲ ਹੀ ਪਾਪ ਹੈ ਤੇ ਅਕਾਲ ਪੁਰਖ ਦੀ ਯਾਦ ਹੀ ਪੁੰਨ ਹੈ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ ਕੋਟ ਕੇ ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਹਾਂਜੀ, ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ ਕੋਟ ਕੇ ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ ਤੇ ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਸਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਤੇ ਮਚਲੇ ਹੋਏ ਬੈਠੇ ਹਾਂ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨ ਹੋਵਨ ਮਿੱਠਾ, ਬਿਖਿਆ ਮੈਂ ਲਪਟਾਏ ਜਰੇ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਤੇ ਅਗਵਾਈ ਕੀਤੀ ਹੈ, ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰਾਖੋ ਚੀਤ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ ਨਿੰਦਾ ਭਲੀ ਕਿਸੇ ਕੀ ਨਾਈ, ਦਇਆ ਛਿਮਾ ਤਨ ਪ੍ਰੀਤ ना को बैरी नहीं बिगाना, सगल संग हमको बनियाई। सांझ करी जय गुणे केरी, छोड़ अवगुण चलिए, अवगुण को ना चितारे। हथों दे के पला मनावे, अनहोंदा आप वंडावे। आप गवाए सेवा करे, तजो सियाणप सुरजनो सिमरो हर हर राय। सबे गल्लां विसरन इको विसर ना जाओ, अवर उपाव सब त्यागया दारू नाम लिया। नाम बिना सब कूड़ गाली होचिया, नानक लेख है एक गल होर होमै चखना चाख। इस तरह गुरु बाबे ने सानू ए जरूरी नुक्ते दी बाबत प्रेरणा ते अगवाई कीती है। पर साडे रोजाना जीवन दा रवैया इस दे ऐन उल्ट दिखाई दे रहा है। इना इलाही उपदेशा नू अमली तौर ते कमाउन ली हेठ लिखे कुछ सुझाओ प्रैक्टिकल सजेशन आइक हो सकते हैं। हाँ जी, इना उपदेशा नू अमली तौर ते कमाउन ली हेठा कुछ सुझाओ प्रैक्टिकल सजेशन सहायक हो सकते हैं। जदों कदे ईरखा द्वैत काम क्रोध लोभ मोह किरना निंदा नीवियां वाशनावा वाले ख्याल उपजन, ता उना नू उसे वेले फौरन हो कोई ना, फिर की होया जान दे छड़ परे कह के पुला के किसे होर उचेरे फुरने वल ध्यान करके अपने चेते विच्चों उस मलीन कल्पना नू मेटन दी कोशिश करो। हाँ जी, जदों कदे ईरखा द्वैत काम क्रोध लोभ मोह किरना निंदा आद नीवियां वाशनावां वाले ख्याल उपजन, ता उना नू उसे वेले चल हो कोई ना, फिर की होया जान दे छड़ परे कह के पुला के किसे होर उचेरे फुरने वल ध्यान करके अपने चेते विच्चों उस मलीन कल्पना नू मेटन दी कोशिश करो। पर जेकर फिर भी नीवे ख्याल या नीवियां रुचियां तंग करन, ता गुरबाणी दा पाठ ते कीर्तन करो या सुनो। उच्ची उच्ची वाहेगुरु मंत्र दा जाप करो, उच्चियां प्यार ते शरदा पावनी वालियां साखियां पढ़ो या सुनो। पाज के गुरमुख प्यारियां कोल जाके संगत करो, गुरमत दियां लिखता पुस्तकां ते ग्रंथ पढ़ो। उच्ची सुच्ची सेवा विच रुझ जाओ। हाँ जी, गुरबाणी दा पाठ ते कीर्तन करो, उच्ची उच्ची वाहेगुरु मंत्र दा जाप करो, उच्चियां प्यार ते शरदा पावनी वालियां साखियां पढ़ो या सुनो। भज के गुरमुख प्यारियां कोल जाके संगत करो, गुरमत दियां लिखतां पुस्तकां ते ग्रंथ पढ़ो। उच्ची उच्ची सेवा विच रुझ जाओ, जेकर फिर भी नीवें ख्याल या नीवियां रुचियां तंग करन। जरूरी नुक्ता यह है कि नीवी रुचि वाले संकल्प या ख्याल नू जेकर उसे वेले फौरन टालिया ना गया, भुलाया ना गया, मन दी फट्टी तो मेटिया ना गया, ता ए नीवा संकल्प या ख्याल साडे मन विच मुड़ मुड़ याद आवेगा, कोटिया जावेगा, अभ्यास होंदा जावेगा, अंतिशकरण विच तास वस रस जावेगा, इस गिलानी दा जहर वद्दा जावेगा, अंदरली गुज्जी अग विच सड़दे बलदे रहांगे, अवश ही सहजे ही साडे कोल पाप होंदे रहनगे, उच्ची सुची पावना तो कोरे मनूर हो जावांगे, जमा दे वस पै जावांगे, लोक पर लोक अजाई गवा के आवा गवन दे चक्कर विच पए फिरांगे। जेकर नीवी रुचि वाले संकल्प या ख्याल नू उसे वेले फौरन टालिया ना गया, भुलाया ना गया, मन दी फट्टी तो मेटिया ना गया। इसे करके गुरबाणी द्वारा सानू इउं ताड़ना कीती गई है, दुख तदे जा विसर जावे, भुख व्यापै बौबित तावै, नाम संग मन प्रीत ना लावे, कोट कर्म कर तो नरक जावे, कोट बिगन तिस लागते, ਜਿਸਨੂੰ ਵਿਸਰੈ ਨਾਉ। ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ। ਨਾਨਕ ਵਿਨ ਨਾਵੇ ਆਲੂਦਿਆ, ਜਿੱਤੀ ਹੋਰ ਖਿਆਲ। ਜਿੰਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵੇ ਹੋਰ। ਨਾਨਕ ਜੰਪੁਰ ਬੱਦੇ ਮਾਰੀਐ, ਜਿਉਂ ਸੰਨੀ ਉੱਪਰ ਚੋਰ। ਜਿੰਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵੇ ਹੋਰ। ਨਾਨਕ ਜੰਪੁਰ ਬੱਦੇ ਮਾਰੀਐ, ਜਿਉਂ ਸੰਨੀ ਉੱਪਰ ਚੋਰ। ਗੁਰਬਾਣੀ ਵਿਚਾਰ ਨੰਬਰ 99। ਪਾਪ ਪੁੰਨ ਭਾਗ ਦੂਜਾ, ਕਲਮੈ ਇਹੋ ਪੁੰਨ। ਗੁਣ ਗੋਬਿੰਦ ਗਾਏ ਗੁਰੂ ਰੂਪ ਸਾਧ ਸੰਗਤ ਜੀ। ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਆਸ਼ੇ ਤੇ 132 ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਲਿਖਤਾਂ ਗੁਰਬਾਣੀ ਦੇ ਆਧਾਰ ਤੇ ਲਿਖੀਆਂ ਗਈਆਂ ਹਨ। ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। 130 ਰੁਪਏ ਪੇਟਾ ਹੈ। ਸਾਰੀਆਂ ਲਿਖਤਾਂ ਪੰਜਾਬੀ ਹਿੰਦੀ ਵਿੱਚ 113 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ ਗੁਰਬਾਣੀ ਵਿਚਾਰ ਦੇ ਸਟਾਲ ਤੇ ਉਪਲਬਧ ਹਨ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਇਹਨਾਂ ਨੂੰ ਆਪ ਜੀ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ। ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ, ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।